Wat ik oankar satnam karta purkh nirbhau nirvair akal murt ajuni saipan gur prasad jap ad sach jugad sach है भी सच नानक होसी भी सच आद सच जुगाद सच है भी सच नानक होसी भी सच गुरदाता गुर हिवे कर गुर दीपक ते लोए गुरदाता गुर हिवे कर गुर दीपक ते लोए कुछ भी अपने कोल है उन्होंने बख्शे आप समझ रहे हैं कि आप अपनी सियानप नाल मेहनत नाल कीता है सियानप भी उन्हां दी बख्शिश सी जो मेहनत कराई वो भी उन्होंने कराई तो जो फिर दात दित्ती वो भी उन्होंने दिती गुरदाता क्योंकि सियानप भी तो आप नहीं जी पा सकते अपने अंदर ये तो जिन्नी जिन्नी उसने बख्शी है किसी को गुरदाता गुर हिवै कर हिवै आखदे बर्फ नू शीतल ठंडा कि जग जल रहा है मन जल रहा है काम क्रोध लोभ आदि अग्गा विच ते गुरु नानक साहब जी शीतलता दे घर ठंड दे घर हिवै घर गुरदीपक ते लोए ते जे ओ मेहर करके अंदर आ जान अपने प्रगट होण ते फिर आपां नूं तिन्नां लोकां दी सोझी महाराज जी कहिंदे ऐ संसार दी ते इस तों उपर जो ब्रह्मांड है ते जो इस धरती तों थले ब्रह्मांड है तिन्नां लोकां दा विच चानण कर दिंदे ते आपां नूं दिखाउंदे की कुछ हो रहा है गुरु नानक साहब जी गुरदाता गुर हिवै कर गुर दीपक ते लोए गुरदाता गुर हिवै कर गुर दीपक ते लोए a अमर पदार्थ नानका अमर आप परमेश्वर जी अमर हैं अमर अमर दा मतलब एक ते हुंदा कि जिहड़े हमेशा सलामत रहना दूसरा अमर दा मतलब हुंदा पातशाह मालिक ते ओह मालिक अमर पदार्थ नानका मन मानिए सुख होए जिन्होंने अपने मन विच वसाइए ते सुख अमर पदार्थ नानका मन मानिए सुख होए किन्ना फिक्र है कि साढ़े सारे बच्चे सुखी हों सुखी बसन सुखी बसन अमर पदार्थ नानका मन मानिए सुख होए अमर पदार्थ नानका मन मानिए सुख होए जी कहते संसार ये संसार है मर जम में आया जाया जी आप महाराज जी की बाणी पढ़ते हाँ विचारते भी हाँ समझ भी आती है जिन्नी जिन्नी वो समझा है पर वो समझ अंदर कर नहीं करती अंदर वसदी नहीं वो समझ नाम के नाल वसती है अंदर जिन्ना जिन्ना परमात्मा अपने अंदर आता है उन्नी उन्नी गुरबाणी की समझ आती ते परमात्मा वसदा है जिन्ना आप सिमरन करते हैं उसनू जिन्ना याद करते हैं जिन्ना प्यार करते हैं उन्ना ही वो आता है उन्नी फिर गुरबाणी की सोझी पाता है तो आप एक बार पक्का करके समझ लेना कि कहानी जो महाराज जी रोज़ पाते आपन हुक्म है रोज़ नितनेम करन दा तो हुक्म असल विच यही है कि रोज़ कहानी तेनू असी समझाया करांगे तू समझिया करी एक बार दे समझन नाल असी एक बार ही कहानी पा दित्ती तेनू समझ नहीं आनी ये समझन लई बहुत समा लगता है ते फिर उस खेड विच खेडना किस तरह है वो शुरू होंदा है महाराज जी कहिंदे तुदे आपे जगते उपाय कर तुदे आपे तंद लाया जो वड्डियां नौकरियां आप समझ रहे हैं अपनी समझ ना लिया महाराज जी कुछ होर दस दे कहिंदे असी तैनू दित्ती असी तुदे आपे जगते उपाय कर तुदे आपे तंद लाया तुदे आपे जगते उपाय कर ਤੁਦ ਆਪੇ ਤੰਦ ਲਾਇਆ ਤੈਨੂੰ ਦੱਸ ਦਿੰਦੇ ਹਾਂ ਕਿ ਡਰਾਮਾ ਹੋ ਰਿਹਾ ਹੈ ਤੇ ਡਰਾਮਾ ਸਮਝਣਾ। ਅਸੀਂ ਆਪ ਉਸ ਧੰਦੇ ਤੈਨੂੰ ਲਾਇਆ ਹੈ ਉਸ ਨੌਕਰੀ ਅਤੇ ਉਸ ਬਿਜ਼ਨਸ ਵਿੱਚ ਅਤੇ ਲਾ ਕੇ ਫਿਰ ਇੱਕ ਹੋਰ ਕੰਮ ਕੀਤਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਕਿ ਤੂੰ ਉੱਥੇ ਲੱਗਿਆ ਰਹਿਣਾ ਅਤੇ ਉਹਦੇ ਵਾਸਤੇ ਕੀ ਕੀਤਾ ਹੈ ਕਿ ਮੋਹ ਤੇਰੇ ਅੰਦਰ ਪਾ ਦਿੱਤਾ। ਮੋਹ ਇੱਕ ਸਿਰਫ ਖਿਆਲ ਹੈ, ਸਿਰਫ ਖਿਆਲ ਹੈ ਕਿ ਆ ਪ੍ਰਾਣੀ ਮੇਰਾ ਹੈ, ਬਸ ਖਿਆਲ। ਉਹ ਖਿਆਲ ਕਿਉਂਕਿ ਸੱਚਾ ਨਹੀਂ ਹੈ, ਇਸ ਲਈ ਉਹ ਕੱਲ੍ਹ ਨੂੰ ਝੂਠ ਨਿਕਲਦਾ ਹੈ। ਅੱਜ ਉਹ ਪ੍ਰਾਣੀ ਬਹੁਤ ਚੰਗਾ ਲੱਗਦਾ ਹੈ, ਕੱਲ੍ਹ ਨੂੰ ਉਸੇ ਪ੍ਰਾਣੀ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ। ਕਿਉਂ? ਕਿਉਂਕਿ ਮਹਾਰਾਜ ਜੀ ਕਹਿੰਦੇ ਉਹ ਅਸੀਂ ਤੈਨੂੰ ਠੱਗਿਆ ਸੀ, ਤੇਰੇ ਅੰਦਰ ਉਹ ਖਿਆਲ ਪਾ ਕੇ ਤੈਨੂੰ ਠੱਗਿਆ ਸੀ, ਤੂੰ ਠੱਗਿਆ ਗਿਆ। ਤੈਨੂੰ ਅਸੀਂ ਦੱਸੀ ਜਾਂਦੇ ਹਾਂ ਵੀ ਠਗੌਰੀ ਇੱਕ ਬੂਟੀ ਹੁੰਦੀ, ਜੋ ਜਿਹੜੇ ਠੱਗ ਹੁੰਦੇ ਸਨ ਅੱਗੇ ਲੋਕ ਪੈਦਲ ਜਾਂ ਘੋੜਿਆਂ 'ਤੇ ਸਫ਼ਰ ਕਰਦੇ ਹੁੰਦੇ ਸਨ, ਉਹਨਾਂ ਠੱਗਾਂ ਨੇ ਰਸਤੇ ਵਿੱਚ ਉਹ ਬੂਟੀ ਬੜੀ ਹੁਸ਼ਿਆਰੀ ਨਾਲ ਸੁੰਘਾ ਦੇਣੀ ਰਾਈਆਂ ਨੂੰ, ਅਤੇ ਉਹ ਬੂਟੀ ਸੁੰਘ ਕੇ ਉਹ ਬੇਹੋਸ਼ ਹੋ ਜਾਂਦੇ ਸਨ, ਫਿਰ ਉਹਨਾਂ ਨੂੰ ਲੁੱਟ ਲੈਣਾ। ਅਤੇ ਕਹਿੰਦੇ ਅਸੀਂ ਇਹ ਮੋਹ ਨਾਂ ਦੀ ਬੂਟੀ ਤੈਨੂੰ ਸੰਘਾ ਦਿੱਤੀ ਹੈ, ਅਤੇ ਹੁਣ ਤੂੰ ਮੋਹ ਦੇ ਵਿੱਚ ਕੁਛ ਪ੍ਰਾਣੀਆਂ ਨੂੰ ਆਪਣਾ ਬਣਾ ਲਿਆ ਹੈ ਉਹ ਬੂਟੀ ਸੁੰਘ ਕੇ, ਅਤੇ ਉਹਨਾਂ ਲਈ ਤੂੰ ਹੁਣ ਉਸ ਧੰਦੇ ਵਿੱਚ ਲੱਗੇ ਰਹਿਣਾ ਹੈ। ਤੂੰ ਸਮਝ ਕਿਸ ਤਰ੍ਹਾਂ ਕਹਾਣੀ ਖੇਡ ਕਿਸ ਤਰ੍ਹਾਂ ਖੇਡੀ ਜਾ ਰਹੀ। ਮੋਹ ਠਗੌਰੀ ਪਾਏ ਕੈ, ਤੁਦ ਆਪੋ ਜਗਤ ਖੁਆਇਆ ਭੁਲਾ ਦਿੱਤਾ। ਉਹ ਕਿਸੇ ਰਸਤੇ 'ਤੇ ਹੋਰ ਰਸਤੇ 'ਤੇ ਪਾ ਦਿੱਤਾ, ਉਹ ਮੋਹ ਦੀ ਬੂਟੀ ਸੁੰਘਾ ਦਿੱਤੀ। ਅਤੇ ਜਿਨ੍ਹਾਂ ਨੇ ਮੋਹ ਪਾ ਦਿੱਤਾ ਉਹ ਬਹੁਤ ਪਿਆਰੇ ਲੱਗਦੇ ਹਨ, ਉਹਨਾਂ ਲਈ ਸਭ ਕੁਛ ਇਕੱਠਾ ਕਰਨਾ ਹੈ, ਹੁਣ ਤੂੰ ਬਸ ਉਸ ਧੰਦੇ 'ਚ ਲੱਗੇ ਰਹਿਣਾ। ਮੋਹ ਠਗੌਰੀ ਪਾਏ ਕੈ, ਤੁਦ ਆਪੋ ਜਗਤ ਖੁਆਇਆ। ਮੋਹ ਠਗੌਰੀ ਪਾਏ ਕੈ, ਤੁਦ ਆਪੋ ਜਗਤ ਖੁਆਇਆ। ਕਰਕੇ ਤੇਰੇ ਅੰਦਰ ਲੋਭ ਆਏਗਾ ਕਿ ਮੈਂ ਆਪਣੇ ਲਈ ਇਕੱਠਾ ਕਰਨਾ ਹੈ। ਤੂੰ ਇਕੱਠਾ ਕਰਨਾ ਚਾਹੇਗਾ, ਲੋਕਾਂ ਨੇ ਇਕੱਠਾ ਬਹੁਤ ਕੁਛ ਤੇਰੇ ਅੱਗੇ ਉਹ ਲੱਤਾਂ ਉਡਾਉਣਗੇ, ਤੈਨੂੰ ਉਹਨਾਂ 'ਤੇ ਗੁੱਸਾ ਆਏਗਾ, ਕ੍ਰੋਧ ਆਏਗਾ। ਹੁਣ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਹ ਲੜੀ, ਇਹ ਪੰਜ ਦੂਤ ਤੇਰੇ ਦੁਆਲੇ ਹੋ ਜਾਣੇ, ਅਤੇ ਤੈਨੂੰ ਤ੍ਰਿਸ਼ਨਾ ਰਹਿਣੀ ਕਿ ਮੈਂ ਆਹ ਇਕੱਠਾ ਕਰਾਂ, ਆਹ ਮਿਲ ਜੇ, ਉਹ ਮਿਲ ਜੇ, ਉਹ। तृष्णा अंदर अगन है, ना तृप्त है भुखा त्याया। कहते अंदर तृष्णा है, क्या चाहिए है, वो चाहिए है। असी देखते इतने कुछ परिवार बैठे हैं, वो जदों इतने आना से बुलंदपुरी साहब महाराज जी अगे अरदास करते कि असी कनेडा चले जाइए जी, बस कनेडा आ गए। इतने आए थे फिर फोन शुरू हो गया जी, साढ़े बच्चों के विआह हो जाए। असी कह जी तुम तो कला कनेडा ही मंगया सी महाराज जी को। फिर हम नौकरियां चाहिए जी, हूँ घर चाहिए जी, हूँ पोतरे पोतरिया हो गए इन्होंने पढ़ाई ले, बस वो कहानी। तृष्णा अगन ये बुझती नहीं। फिर ते महाराज जी कहते संसाए संसार है, मर जम में आया जाए। जी आ गल जी आपां नूं समझ आ जाए महाराज जी हुणां दा बचन। महाराज जी कहते मन असी इस तरह का बनाया है कि इनू परम रहिंदा है, संसा हुंदा शक, शक रहिंदा है कि जे किधरे वह चीज़ मिल जाए तो बहुत वधिया है, वह मिल जाए तो बहुत चंगा है। कहिंदे वह सिर्फ परम हुंदा है, जिस वेले ही वह चीज़ मिल जाती है उस चीज़ की कीमत घट जाती। हुण तुसी होर कुछ देखन लग पोगे, क्योंकि मन दा इह सुभा है कि इन्हें होर होर मंगी जाना है। संसा इह संसार है, मर जम्मे आया जाया। तो जो भी आपां नूं तृष्णा अपने अंदर रह जाती, आखिरी श्वास ते उही चीज़ अपने सामने होंगी जो असी लोचते होंगे, तो उस चीज़ की प्राप्ति लिए परमात्मा फिर भेजता है। जदों आप मुड़ के आते हैं संसार विच तो उस चीज़ नूं ही लब, सब तो पहला उस चीज़ अपना अंदर वो चीज़ चाहता है, क्योंकि पिछले जन्म विच वो कसर रह गई सी। तो वो चीज़ मिल जाए तो होर दी भुख शुरू हो जाती, ये कभी ना मिटन वाली भुख है। तो शरीर नाल जे आपां रिश्ते गंढते हाँ, शरीर नाल तो शरीर कोई जदों जन्म हुंदा है बच्चे दा ते उहदा शरीर आखदा है कि दुनिया आ गई, क्योंकि पहला वो किसी होर दुनिया विच सी। इस दुनिया च पैर पाउंदा है ते शरीर आखदा है कि दुनिया आ गई, ते फिर एक दिन शरीर आखदा है मौत आ गई। दुनिया आउंदी है कदी, फिर मौत आउंदी है, मौत तो बाद फिर दुनिया आउंदी है, फिर मौत आउंदी है, फिर दुनिया आउंदी है। महाराज जी कहिंदे प्रसंग ना टुटे, आत्मा अपनी नूं कुछ नहीं हुंदा, ना वो जन्मदी है, ना मरदी है, ना कदी बीमार हुंदी। शरीरां नाल आपां रिश्ते गंढदे हाँ, शरीरां नाल लैण देण हुंदा, किसी ने आपां नूं दुखी किया अपने अंदरों चीज़ बैठ जाती कि इन्हें आपां नूं दुखी किया। इस जन्म विच जे मौका ना मिलिया तो अगले जन्म च आपां उहदा पिछा करांगे, वो प्राणी किसी न किसी संबंधी दे रूप विच अपने नाल उहदा रिश्ता बनू तां कि वह हिसाब किताब पूरा हो सके। तो जे आप समझ लीए कि किन्नी फजूल दा ये सब कुछ है कि शरीरां नाल रिश्ते पाउणे, अपने आप नूं ਜਨਮ ਮਰਨ ਦੇ ਚੱਕਰਾਂ ਵਿੱਚ ਪਾਉਣਾ, ਜਿਹਦੇ ਵਿੱਚੋਂ ਕਦੀ ਨਿਕਲ ਹੀ ਨਹੀਂ ਸਕਦੇ ਅਤੇ ਨਾ ਕਦੀ ਤ੍ਰਿਪਤ ਹੋ ਸਕਦੇ। ਸੰਸਾਰ ਇਹ ਸੰਸਾਰ ਹੈ, ਮਰ ਜਨਮੇ ਆਇਆ ਜਾ। ਜਦੋਂ ਆਪਾਂ ਪਰਮਾਤਮਾ ਦਾ ਇਹ ਅਸੂਲ ਹੈ ਕਿ ਜਿੰਨਾ ਚਿਰ ਆਪਾਂ ਸਰੀਰਾਂ ਨਾਲ ਰਿਸ਼ਤੇ ਰੱਖਦੇ ਹਾਂ, ਉਨਾ ਚਿਰ ਆਪਣਾ ਕਿਸੇ ਨਾਲ ਮੇਲ ਹੋ ਰਿਹਾ ਹੈ, ਕਿਸੇ ਨਾਲ ਵਿਛੋੜਾ ਪੈ ਰਿਹਾ ਹੈ। ਇਸ ਦੁਨੀਆ ਨਾਲ ਮੇਲ ਹੁੰਦਾ ਅਤੇ ਪਿਛਲੀ ਦੁਨੀਆ ਨਾਲ ਵਿਛੋੜਾ ਪੈਂਦਾ, ਮੌਤ ਨਾਲ ਮੇਲ ਹੁੰਦਾ ਅਤੇ ਇਸ ਦੁਨੀਆ ਨਾਲ ਵਿਛੋੜਾ ਪੈਂਦਾ। ਸੂਰਜ ਇੱਕ ਜਗ੍ਹਾ ਛੁਪਦਾ ਹੈ ਅਤੇ ਦੂਸਰੀ ਜਗ੍ਹਾ ਕਿਤੇ ਨਿਕਲ ਰਿਹਾ ਹੁੰਦਾ। ਇੱਕ ਜਗ੍ਹਾ ਦਾ ਸੂਰਜ ਨਾਲੋਂ ਵਿਛੋੜਾ ਪੈਂਦਾ ਹੈ, ਦੂਸਰੀ ਜਗ੍ਹਾ ਦਾ ਸੂਰਜ ਨਾਲ ਮਿਲਾਪ ਹੁੰਦਾ। ਆਪਾਂ ਕਿਸੇ ਨਾਲੋਂ ਹਰ ਵਕਤ ਕਿਸੇ ਨਾਲੋਂ ਟੁੱਟ ਰਹੇ ਹਾਂ, ਕਿਸੇ ਨਾਲ ਜੁੜ ਰਹੇ ਹਾਂ, ਫਿਰ ਉਹਦੇ ਨਾਲੋਂ ਟੁੱਟ ਰਹੇ ਹਾਂ, ਹੋਰ ਕਿਸੇ ਨਾਲ ਜੁੜਦੇ ਹਾਂ, ਉਹਦੇ ਨਾਲ ਟੁੱਟ ਰਹੇ ਬਸ। ਅਤੇ ਕੋਈ ਵੀ ਰਿਸ਼ਤਾ ਜੋ ਹੈ ਉਹ ਸਥਿਰ ਨਹੀਂ, ਅਤੇ ਸੰਸਾਰ ਦਾ ਹਰ ਰਿਸ਼ਤਾ ਉਹਦੇ ਵਿੱਚੋਂ ਆਪਾਂ ਲੱਭਦੇ ਸੁੱਖ ਹਾਂ, ਪਰ ਹਮੇਸ਼ਾ ਪਿੱਛੇ ਧਿਆਨ ਮਾਰ ਕੇ ਦੇਖਣਾ ਮਿਲੂਗਾ ਹਮੇਸ਼ਾ ਹੀ ਦੁੱਖ। ਜਿੱਥੋਂ ਹੀ ਤੁਸੀਂ ਸੁੱਖ ਦੀ ਆਸ ਕੀਤੀ ਸੀ ਉੱਥੋਂ ਹੀ ਦੁੱਖ ਮਿਲਦਾ, ਉੱਥੋਂ ਹੀ ਦੁੱਖ ਮਿਲਦਾ। ਮਾਵਾਂ ਅਤੇ ਬਾਪ ਜਿਹੜੇ ਪੁੱਤਾਂ ਦੇ ਜਨਮ 'ਤੇ ਬੜੀਆਂ ਵੱਡੀਆਂ ਪਾਰਟੀਆਂ ਲੱਡੂ ਵੰਡਦੇ, ਅਸੀਂ ਉਹ ਦੇਖਦੇ ਕਿ ਉਹੀ ਪੁੱਤ ਉਹਨਾਂ ਦੀ ਜ਼ਿੰਦਗੀ ਵਿੱਚ ਮੱਸਿਆ ਦੀ ਰਾਤ ਬਣ ਗਏ, ਅਤੇ ਉਹ ਫਿਰ ਵੀ ਮੱਸਿਆ ਦੀ ਰਾਤ ਵਿੱਚੋਂ ਚੰਨ ਲੱਭਦੇ ਰਹੇ ਪਰ ਚੰਨ ਚੜਿਆ ਨਾ। ਕਿੰਨੇ ਬੀਬੇ ਆਉਂਦੇ ਸਾਨੂੰ ਮਿਲੇ ਦੁਨੀਆ 'ਚ ਜਿਨ੍ਹਾਂ ਕੋਲ ਹੌਕੇ ਅੱਥਰੂ ਅਤੇ ਪਛਤਾਵੇ ਹਨ। ਉਹਨਾਂ ਨੇ ਵੀ ਕਦੀ ਬਹੁਤ ਸੋਹਣੇ ਬਾਗ ਦੇਖੇ ਹੋਣੇ ਸੁਪਨਿਆਂ ਵਿੱਚ, ਪਰ ਮਿਲੇ ਹੌਕੇ ਅੱਥਰੂ ਅਤੇ ਪਛਤਾਵੇ। ਇੱਕੋ ਇੱਕ ਰਿਸ਼ਤਾ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਸੁੱਖ ਦੇ, ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁੱਖ ਹੋਵੇ। ਸੰਸਾਰੇ ਸੰਸਾਰ ਹੈ ਮਰ ਜੰਮੇ ਆਇਆ ਜਾਇਆ, ਸੰਸਾਰੇ ਸੰਸਾਰ ਹੈ ਮਰ ਜੰਮੇ ਆਇਆ ਜਾਇਆ, ਦੱਸਦੇ ਸਾਰੇ ਦੁੱਖਾਂ ਦਾ ਕਾਰਨ ਕੀ ਹੈ? ਮੋਹ, ਦੂਸਰੇ ਸਰੀਰ ਨਾਲ ਮੋਹ। ਅਤੇ ਫਿਰ ਕਹਿੰਦੇ ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਬਿਨ ਸਤਿਗੁਰ ਮੋਹ ਨਾ ਟੁੱਟਈ, सब थके कर्म कमाया। फिर दस दे कि दुनिया विच किधरे सुख नहीं मिलना तेनू। गुरमति नाम ते आई है सुख रजा जा तुद पाया। कहंदे फिर सुखा नाल और रजा ही दिंदा, थोड़े भी नहीं सुख दिंदा, सुखा नाल रजा ही दिंदा जे उहदी मत लैके चली। महाराज जी जीवन जीन दा ढंग दस दे, सुखी रहन दा ढंग दस दे, जन्म मरन विच्चों निकलन दा ढंग दस दे, परमेश्वर नूं मिलन दा ढंग दस दे। गुरमति नाम ते आई है सुख रजा जा तुद पाया। गुरमति नाम ते आई है सुख रजा जा तुद पाया। ਤੁਹਾਡੇ ਬਾਰੇ ਮਹਾਰਾਜ ਜੀ ਕਹਿੰਦੇ, ਉਹ ਦੁਨੀਆ ਵਾਲਿਆਂ ਬਾਰੇ ਸੀ ਅਤੇ ਤੁਹਾਡੇ ਬਾਰੇ ਕਹਿੰਦੇ, ਕੁੱਲ ਉਧਾਰ ਆਪਣਾ। ਕਹਿੰਦੇ ਇੱਕ ਪੁਰਾਣੀ ਸਾਡੇ ਬਚਨ ਮੰਨ ਕੇ ਜ਼ਿੰਦਗੀ ਜੀਏ ਅਤੇ ਉਹਦੀ ਸਾਰੀ ਕੁੱਲ ਹੀ ਅਸੀਂ ਤਾਰ ਦੇਵਾਂਗੇ, ਸਾਰੀ ਕੁੱਲ। मन्ने पावे मोख द्वार, मन्ने परवार सादार, सारा परिवार कुल कुल सदारे अपना। तन जने दी माया, उन्होंने मामा तन जिन्होंने उन्होंने जने वह कुल कुल उदारे अपना। तन जने दी माया, कुल उदारे अपना। तन जने दी माया, सोभा सुरत सुहावनी, उदी सुरती बहुत सोहनी। महाराज जी कहिंदे असी कर दिंदे सुरती बहुत सियाणी ते परमात्मा नाल प्यार वाली ते सोभा उदी हुंदी तुहाडी ते उह सोहणे परमात्मा नूं लगदे। सोभा सुरत सुहावनी जिन हर सेती चित लाया, जिन हर सेती। जी गुरबाणी महाराज जी होर बारे कहती कि तू तरवर हो पंखी आहे। जी सानू याद आ गया, कल एक सज्जना ने सवाल किया सी कि पिछले बरसी तो बाद संगत ਸਾਰੀ ਕਰਤਾਰਪੁਰ ਸਾਹਿਬ ਗਈ ਸੀ ਦਰਸ਼ਨਾਂ ਨੂੰ, ਜੋ ਪੰਜਵੇਂ ਪਾਤਸ਼ਾਹ ਜੀ ਨੇ ਵਸਾਇਆ ਸੀ ਜਲੰਧਰ ਦੇ ਲਾਗੇ, ਜੋ ਕਰਤਾਰਪੁਰ। ਅਤੇ ਉੱਥੇ ਇੱਕ ਉੱਚੀ ਜਗ੍ਹਾ 'ਤੇ ਟਾਹਲੀ ਦਾ ਦਰਖਤ ਸੀ। ਮਹਾਰਾਜ ਜੀ ਹੁਣੇ ਉਹਦੇ ਥੱਲੇ ਬੈਠ ਕੇ ਰੋਜ਼ ਦੀਵਾਨ ਲਾਉਂਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ। ਉਸ ਜਗ੍ਹਾ 'ਤੇ ਉੱਥੇ ਫਿਰ ਉਹ ਨਗਰ ਵਸਿਆ ਅਤੇ ਸਿੱਖਾਂ ਨੇ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਬਣਾਇਆ। ਉਹ ਟਾਹਲੀ ਟਾਹਲੀ ਉੱਪਰੋਂ ਕੱਟ ਕੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਸਦੇ ਟਾਹਲੀ ਨੂੰ ਅੰਦਰ ਕਰਕੇ ਅਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਅਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਥੰਮ ਸਾਹਿਬ ਸੀ। ਤੋ ਕੱਲ੍ਹ ਸੱਜਣਾਂ ਦਾ ਸਵਾਲ ਸੀ ਕਿ ਅਤੇ ਮੁਸਲਮਾਨਾਂ ਨੇ ਉਹ ਥੰਮ ਸਾਹਿਬ ਗੁਰਦੁਆਰਾ ਸਾੜ ਦਿੱਤਾ ਸੀ, ਉਹ ਥੰਮ ਸਾੜ ਦਿੱਤਾ ਸੀ ਜੋ ਮਹਾਰਾਜ ਜੀ ਹੋਰਾਂ ਦੀ ਨਿਸ਼ਾਨੀ ਸੀ, ਜਿਸ ਥੱਲੇ ਉਹਨਾਂ ਦੇ ਪਾਵਨ ਕਦਮ ਟਿੱਕੇ। ਅਤੇ ਫਿਰ ਉਹਨਾਂ ਨੇ ਸਾਰਾ ਹੀ ਕਰਤਾਰਪੁਰ ਸਾੜ ਦਿੱਤਾ ਸੀ। ਉਹਨਾਂ ਦਾ ਸਵਾਲ ਸੀ ਕਿ ਖਾਲਸੇ ਨੇ ਹਮੇਸ਼ਾ ਹੀ ਬਦਲਾ ਨਹੀਂ, ਬਦਲੇ ਦੀ ਭਾਵਨਾ ਨਹੀਂ, ਜਸਟਿਸ ਦੀ ਭਾਵਨਾ। ਜਸਟਿਸ ਕੀ ਹੁੰਦਾ ਜੀ? ਨਿਆਂ, ਨਿਆਂ ਦੀ ਭਾਵਨਾ ਨਾਲ ਜੋ ਕੁਛ ਵੀ ਕੀਤਾ। ਅਤੇ ਉਹ ਜਿਹਨੇ ਕਰਤਾਰਪੁਰ ਸਾਹਿਬ 'ਤੇ ਥੰਮ ਸਾੜਿਆ ਸੀ ਉਹਦੇ ਨਾਲ ਖਾਲਸੇ ਨੇ ਕੀ ਨਿਆਂ ਕੀਤਾ? ਅਸੀਂ ਕਿਹਾ ਕਿ ਹੋਰ ਸੰਗਤਾਂ ਵੀ ਦਰਸ਼ਨ ਕੀਤੇ ਸਨ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ, ਅਤੇ ਕੱਲ੍ਹ ਨੂੰ ਸੰਗਤ ਵਿੱਚ ਆਪਾਂ ਵਿਚਾਰਾਂਗੇ ਜੇ। ਸ਼ਰਕਪੁਰ ਇੱਕ ਪਿੰਡ ਹੈ ਜਲੰਧਰ ਜ਼ਿਲ੍ਹੇ ਵਿੱਚ। ਇੱਥੇ ਇੱਕ ਗਰੀਬ ਮੁਸਲਮਾਨ ਰਾਈ ਚੰਨੂ ਉਸਦਾ ਨਾਂ ਸੀ, ਉਹ ਰਹਿੰਦਾ ਸੀ। ਉਸਦੇ ਘਰ ਇੱਕ ਲੜਕਾ ਪੈਦਾ ਹੋਇਆ, ਉਸਦਾ ਨਾਂ ਬਹਿਰਾਮ ਜੰਗ ਰੱਖਿਆ ਗਿਆ, ਬਹਿਰਾਮ ਜੰਗ। ਪਰ ਉਹ ਸ਼ੁੱਕਰਵਾਰ ਵਾਲੇ ਦਿਨ ਪੈਦਾ ਹੋਇਆ ਸੀ ਅਤੇ ਪਠਾਨ ਸਨ ਅਫਗਾਨਿਸਤਾਨ 'ਚੋਂ ਗਏ ਹੋਏ। ਅਤੇ ਸ਼ੁੱਕਰਵਾਰ ਨੂੰ ਆਪਣੀ ਬੋਲੀ ਵਿੱਚ ਅਦੀਨਾ ਆਖਦੇ, ਅਦੀਨਾ। ਅਤੇ ਪਿਆਰ ਨਾਲ ਘਰ ਵਾਲਿਆਂ ਨੇ ਉਸਦਾ ਨਾਂ ਅਦੀਨਾ ਬੇਗ, ਅਦੀਨਾ ਬੇਗ ਉਸਨੂੰ ਕਿਹਾ ਕਰਨਾ। ਅਤੇ ਉਸਦਾ ਨਾਂ ਹੀ ਅਦੀਨਾ ਬੇਗ ਪੱਕ ਗਿਆ। ਇਹ ਅਦੀਨਾ ਬੇਗ ਪਟਵਾਰੀ ਲੱਗਾ ਮਾਲ ਮਹਿਕਮੇ ਵਿੱਚ ਜਲੰਧਰ ਦੇ। ਲਿਆਕਤ ਵਾਲਾ ਸੀ, ਹੌਲੀ ਹੌਲੀ ਇਸਨੇ ਆਪਣਾ ਸਾਰੇ ਸੂਬੇ ਵਿੱਚ, ਜਲੰਧਰ ਸੂਬੇ ਵਿੱਚ, ਜ਼ਿਲ੍ਹੇ ਵਿੱਚ ਆਪਣਾ ਪ੍ਰਭਾਵ ਜਮਾ ਲਿਆ। ਉਹਨਾਂ ਦਿਨਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਹਮਲੇ ਕਰਦਾ ਸੀ, ਲੁੱਟ ਕੇ ਲੈ ਜਾਂਦਾ ਸੀ ਅਤੇ ਪਿੱਛੇ ਸ਼ਹਿਰਾਂ ਦੇ ਵਿੱਚ ਆਪਣੇ ਆਦਮੀ ਨਵਾਬ ਅਪੁਆਇੰਟ ਕਰ ਜਾਂਦਾ ਸੀ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਚੁੱਕੀ ਸੀ, ਉਸ ਤੋਂ ਬਾਅਦ ਉਸਦੇ ਲੜਕੇ ਤੈਮੂਰ ਅਬਦਾਲੀ ਨੇ ਵੀ ਉਹੀ ਕੰਮ ਜਾਰੀ ਰੱਖਿਆ। ਸਿੱਖਾਂ ਨਾਲ ਖਾਸ ਕਰਕੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀ, ਕਿਉਂਕਿ ਸਿੱਖ ਉਹਨਾਂ ਦੇ ਰਸਤੇ 'ਚ ਖਲੋਂਦੇ ਸਨ ਜਦੋਂ ਹਮਲਾ ਕਰਨ ਆਉਂਦੇ ਸਨ। ਇਸ ਅਦੀਨਾ ਬੇਗ ਨੇ ਸਿੱਖਾਂ ਨਾਲ ਸਿੱਖਾਂ ਨੂੰ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ, ਅਤੇ ਇਹ ਜੋ ਤੈਮੂਰ ਅਬਦਾਲੀ ਨੇ ਜਲੰਧਰ ਵਿੱਚ ਜਹਾਨ ਖਾਨ ਨਾਮ ਦਾ ਆਦਮੀ ਨਵਾਬ ਬਣਾਇਆ ਹੋਇਆ ਹੈ, ਇਸ ਨੂੰ ਹਟਾਈਏ ਅਤੇ ਆਪਣਾ ਕਬਜ਼ਾ ਹੋਵੇ ਇਸ ਇਲਾਕੇ 'ਤੇ। ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਸੀ, ਨਾਸਰ ਅਲੀ ਨਾਂ ਦਾ ਜਲੰਧਰ ਦਾ ਨਵਾਬ ਸੀ ਜਿਸ ਨੇ ਥੰਮ ਸਾਹਿਬ ਸਾੜਿਆ ਅਤੇ ਸਾਰਾ ਕਰਤਾਰਪੁਰ ਸਾਹਿਬ ਜੋ ਮਹਾਰਾਜੇ ਹੋਰਾਂ ਨੇ ਆਪ ਵਸਾਇਆ ਸੀ ਉਸਨੂੰ ਅੱਗ ਲਾਈ। ਸਿੱਖਾਂ ਨੇ ਇਸਦਾ ਸਾਥ ਦਿੱਤਾ, ਪਰ ਇਹ ਮਨ ਦਾ ਖੋਟਾ ਸੀ। ਇਸਨੇ ਸੋਚਿਆ ਕਿ ਸਿੱਖਾਂ ਨਾਲ ਹੁਣ ਮੈਨੂੰ ਰਾਜ ਵੰਡਣਾ ਪਊ, ਫਿਰ ਇਸਨੇ ਸਿੱਖਾਂ ਨਾਲੋਂ ਤੋੜ ਲਈ, ਮਰਾਠਿਆਂ ਨਾਲ ਜਾ ਗੰਢੀ। ਜਹਾਂ ਖਾਨ ਨੂੰ ਮਾਰ ਕੇ ਇਹ ਜਲੰਧਰ ਦਾ ਨਵਾਬ ਬਣਿਆ। ਇਹਨੂੰ ਪਹਿਲਾਂ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਜ਼ੋਰ ਸੀ, ਖਾਲਸਾ ਬਹੁਤ ਥੋੜ੍ਹੀ ਗਿਣਤੀ ਵਿੱਚ ਸੀ। ਜਦੋਂ ਇਹ ਨਵਾਬ ਬਣਿਆ ਜਲੰਧਰ ਦਾ, ਅਤੇ ਨਾਸਰ ਅਲੀ ਉਦੋਂ ਤੱਕ ਉਸਦੀ ਮੌਤ ਹੋ ਗਈ। ਅਤੇ ਉਸਨੂੰ ਕਬਰ ਵਿੱਚ ਦਫਨਾ ਦਿੱਤਾ ਗਿਆ। ਫਿਰ ਖਾਲਸੇ ਨੇ ਉਸਦੀ ਲਾਸ਼ ਕਬਰ ਵਿੱਚੋਂ ਕੱਢ ਕੇ ਕੁੱਤਿਆਂ ਨੂੰ ਪਾਈ। ਅਤੇ ਉਹਨੂੰ ਸਾੜਿਆ ਗਿਆ, ਫੂਕ ਦਿੱਤਾ ਗਿਆ। ਇਸ ਤਰ੍ਹਾਂ ਉਸਨੂੰ ਇਸ ਨਿਆਂ ਇਹ ਸੀ ਜੀ। ਗੁਰਬਾਣੀ ਮਹਾਰਾਜ ਜੀ ਹੋਰਾਂ ਬਾਰੇ ਕਹਿੰਦੇ ਕਿ ਤੂੰ ਤਰਵਰ ਹੋਂ ਪੰਖੀ ਆਏ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਸਾਰਾ ਬ੍ਰਹਿਮੰਡ ਆਪ ਗੁਰੂ ਸਾਹਿਬ ਬਣੇ, ਦਰਖਤ ਬਣੇ, ਅਤੇ ਸਾਰੇ ਜੀਵ ਜੰਤ ਉਸ ਦਰਖਤ ਦੇ ਉੱਪਰ ਬੈਠੇ। ਤੂੰ ਤਰਵਰ ਹੋਂ ਪੰਖੀ ਆਏ, ਤੁਸੀਂ ਦਰਖਤ ਹੋ, ਅਸੀਂ ਪੰਛੀ ਹਾਂ, ਤੁਹਾਡੇ ਦਰਖਤ ਤੋਂ ਹੀ ਚੋਗਾ ਖਾਂਦੇ ਹਾਂ, ਜੋ ਵੀ ਤੁਸੀਂ ਆਪਣੇ ਆਪ ਨੂੰ ਫਲ ਲਾਉਂਦੇ ਹੋ। ਤੂੰ ਤਰਵਰ ਹੋਂ ਪੰਖੀ ਆਹੇ, ਮੰਦ ਭਾਗੀ ਤੇਰਾ ਦਰਸ਼ਨ ਨਾਹੀਂ। ਅਸੀਂ ਦਰਖਤ ਦੇ ਉੱਪਰ ਬੈਠੇ ਹਾਂ, ਪਰ ਮਾੜੇ ਭਾਗ ਹਨ ਕਿ ਦਰਖਤ ਦਿਸਦਾ ਨਹੀਂ ਸਾਨੂੰ, ਦਰਖਤ ਦੇ ਦਰਸ਼ਨ ਨਹੀਂ ਹੁੰਦੇ। ਅਤੇ ਮਹਾਰਾਜ ਜੀ ਗੁਰਬਾਣੀ ਜੀ ਕਹਿੰਦੀ ਦਰਖਤ, ਮਹਾਰਾਜ ਜੀ ਕਿਹੋ ਜਿਹੇ ਦਰਖਤ ਹਨ? ਗੁਰੂ ਨਾਨਕ ਸਾਹਿਬ ਏਡਾ ਸੋਹਣਾ ਰੁੱਖ ਸੱਜਣਾ ਨਹੀਂ ਕਿਤੇ, ਏਡਾ ਸੋਹਣਾ ਰੁੱਖ ਵੇ ਸੱਜਣਾ ਨਹੀਂ ਕਿਤੇ, ਐਡਾ ਸੋਹਣਾ ਰੁੱਖ ਵੇ ਸੱਜਣਾ ਨਹੀਂ ਕਿਤੇ, ਐਡਾ ਸੋਹਣਾ ਰੁੱਖ ਵੇ ਸੱਜਣਾ ਨਹੀਂ ਕਿਤੇ, ਐਸੀ ਸ਼ਾਨ ਦਾ ਸੁੱਖ ਵੇ ਸੱਜਣਾ ਨਹੀਂ ਕਿਤੇ, ਐਸੀ ਸ਼ਾਨ ਦਾ ਸੁੱਖ ਵੇ ਸੱਜਣਾ ਨਹੀਂ ਕਿਤੇ, ਫੁੱਲ ਗੁਲਾਬੀ ਸ਼ਬਨਮ ਬੈਠੀ, ਫੁੱਲ ਗੁਲਾਬੀ ਸ਼ਬਨਮ ਬੈਠੀ, ਗੁਲਾਬ ਦਾ ਫੁੱਲ ਖਿੜਿਆ ਹੋਵੇ, ਤਾਜ਼ਾ ਖਿੜਿਆ ਹੋਵੇ, ਅਤੇ ਉਹਦੇ ਉੱਪਰ ਬਹੁਤ ਕੋਮਲ ਤਰੇਲ ਦੇ ਤੁਪਕੇ ਹੋਣ, ਅਤੇ ਇਸ ਗੁਲਾਬ ਦੇ ਫੁੱਲ ਉੱਪਰ ਚੜ੍ਹਦੇ ਸੂਰਜ ਦੀਆਂ ਪਲੇਠੀ ਦੀਆਂ ਪਹਿਲੀਆਂ ਸੁਨਹਿਰੀ ਕਿਰਨਾਂ ਪੈ ਰਹੀਆਂ, ਇਹੋ ਜਿਹੇ ਫੁੱਲ, ਇਹੋ ਜਿਹੀ ਸੁਬਾਹ। ਫੁੱਲ ਗੁਲਾਬੀ ਸ਼ਬਨਮ ਬੈਠੀ, ਫੁੱਲ ਗੁਲਾਬੀ ਸ਼ਬਨਮ ਬੈਠੀ, ਵਾਹ ਸੁਬਹਾ ਦਾ ਮੁੱਖ ਵੇ ਸੱਜਣਾ ਨਹੀਂ ਕਿਤੇ, 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 ਵਿਹੜਾ ਮਹਿਕੇ ਹਰਿਆ ਭਰਿਆ, ਵਿਹੜਾ ਮਹਿਕੇ ਹਰਿਆ ਭਰਿਆ, ਜਿੱਥੇ ਇਹ ਦਰਖਤ ਲੱਗਾ ਹੋਇਆ ਹੈ, ਵਿਹੜਾ ਮਹਿਕੇ ਹਰਿਆ ਭਰਿਆ, ਵਿਹੜਾ ਮਹਿਕੇ ਹਰਿਆ ਭਰਿਆ, ਫੁੱਲਾਂ ਲੱਦੀ ਕੁੱਖ ਵੇ ਸੱਜਣਾ ਨਹੀਂ ਕਿਤੇ, ਫੁੱਲਾਂ ਲੱਦੀ ਕੁੱਖ ਵੇ ਸੱਜਣਾ ਨਹੀਂ ਕਿਤੇ, ਐਸਾ ਸੋਹਣਾ ਰੁੱਖ ਵੇ ਸੱਜਣਾ ਨਹੀਂ ਕਿਤੇ, ਐਸਾ ਸੋਹਣਾ ਰੁੱਖ ਵੇ ਸੱਜਣਾ ਨਹੀਂ ਕਿਤੇ, ਜੀ ਮਹਾਰਾਜ ਜੀ ਸਰਸੇ ਆ ਕੇ ਪੀਰਾਂ ਫਕੀਰਾਂ ਨੂੰ ਸੋਧਣ ਆਏ ਹਨ, ਕਿਉਂਕਿ ਮਹਾਰਾਜ ਜੀ ਚਾਹੁੰਦੇ ਕਿ ਲੋਕ ਆਪ ਸੁਖੀ ਹੋਣ ਅਤੇ ਫਿਰ ਦੁਨੀਆ ਨੂੰ ਸੁੱਖ ਦੇਣ। ਇਹ ਆਖਦੇ ਹਨ ਕਿ ਅਸੀਂ ਇੰਨੇ ਤਪ ਕੀਤੇ ਹਨ, ਹੱਠ ਕੀਤੇ ਹਨ, ਵੈਰਾਗ ਕੀਤਾ ਹੈ, ਮਨ ਨੂੰ ਮਾਰਿਆ ਹੈ, ਦੁਨੀਆ ਨੂੰ ਤਿਆਗਿਆ ਹੈ, ਅਤੇ ਤੁਸੀਂ ਸਾਡਾ ਮਜ਼ਾਕ ਉਡਾਉਂਦੇ ਹੋ। ਆਖਣ ਲੱਗੇ ਤੁਸੀਂ ਤਪ ਕਰਕੇ ਦਿਖਾਓ, ਅਸੀਂ ਤੁਹਾਨੂੰ ਤਾਂ ਮੰਨਾਂਗੇ, ਤੁਸੀਂ ਸਾਡੇ ਨਾਲ ਚੇਲੇ ਵਿੱਚ ਬੈਠੋ। ਜੇ ਜਦੋਂ ਇਹ ਲੋਕ ਚੇਲੇ ਕੱਟਦੇ ਹਨ 40 ਦਿਨਾਂ ਦੇ ਆਮ ਕਰਕੇ, ਅਤੇ ਕੀ ਕਰਦੇ ਹਨ ਕਿ 40 ਜੌਂ ਗਿਣ ਕੇ ਅਤੇ ਕੁਛ ਪਾਣੀ ਅੰਦਰ ਆਪਣੇ ਕੋਲ ਰੱਖ ਲੈਂਦੇ, ਅਤੇ 40 ਦਿਨ ਉਸੇ ਕਮਰੇ ਵਿੱਚ ਰਹਿਣਾ, ਅੰਦਰ ਹੀ, ਬਾਹਰ ਨਹੀਂ ਨਿਕਲਣਾ, ਅਤੇ ਰੋਜ਼ ਇੱਕ ਜੌਂ ਦਾ ਦਾਣਾ ਅਤੇ ਥੋੜ੍ਹਾ ਜਿਹਾ ਪਾਣੀ ਛਕਣਾ, ਅਤੇ ਇਸ ਨੂੰ 40 ਸਾਖ ਦੇ, ਅਤੇ ਇਹ ਮਨ ਨੂੰ ਇਕਾਗਰ ਕਰਦੇ ਹਨ ਫਿਰ। ਅਤੇ ਆਖਦੇ ਹਨ ਕਿ ਤੁਸੀਂ ਸਾਡੇ ਨਾਲ ਤਪ ਕਰਕੇ ਦਿਖਾਓ ਕਿ ਤੁਸੀਂ ਕਿਸ, ਅਸੀਂ ਦੇਖਾਂਗੇ ਤੁਸੀਂ ਖਾਣ ਪੀਣ ਤੋਂ ਬਿਨਾਂ ਬਚ ਸਕਦੇ ਹੋ। ਮਹਾਰਾਜ ਜੀ ਕਹਿੰਦੇ ਭਾਈ ਇਹ ਜੋ ਤਪ ਕਰਨਾ ਹੈ ਇਹ ਸਰੀਰ ਨੂੰ ਦੁੱਖ ਦੇਣਾ ਹੈ, ਸਰੀਰ ਦੀਆਂ ਖਾਹਿਸ਼ਾਂ ਨੂੰ ਮਾਰਨ ਵਾਸਤੇ ਤੁਸੀਂ ਇਹ ਕਰਦੇ ਹੋ, ਅਤੇ ਪਰਮਾਤਮਾ ਅੰਨ ਨਾਲ ਸਰੀਰ ਨੂੰ ਪਾਲਦਾ ਹੈ, ਪਾਣੀ ਨਾਲ ਪਾਲਦਾ ਹੈ, ਹਵਾ ਨਾਲ ਵੀ ਪਾਲਦਾ ਹੈ, ਪਰ ਜੇਕਰ ਅੰਦਰ ਪਰਮਾਤਮਾ ਦੇ ਨਾਲ ਸ਼ਬਦ ਦੇ ਰਾਹੀਂ ਮਿਲਾਪ ਹੋ ਜਾਏ ਅਤੇ ਜਿੱਥੇ ਪਰਮਾਤਮਾ ਵੱਸਦਾ ਹੈ ਉੱਥੇ ਰਹੀਏ, ਫਿਰ ਤਿੱਥੇ ਭੁੱਖ ਨਾ ਆਊਂਗ, ਉੱਥੇ ਭੁੱਖ ਪਿਆਸ ਨੀਂਦ ਨਹੀਂ ਆਉਂਦੀ। ਤੁਸੀਂ ਸਰੀਰ ਨੂੰ ਕਮਜ਼ੋਰ ਕਰਦੇ ਹੋ ਕਿ ਇਹਦੀਆਂ ਖਾਹਿਸ਼ਾਂ, ਕਾਮ, ਕ੍ਰੋਧ ਸਭ ਕੁਛ ਜਾਂਦਾ ਰਹੇ। ਇਹ ਸਰੀਰ ਦਾ ਤਪ ਹੈ, ਸਰੀਰ ਦਾ ਤਪ। ਅਸੀਂ ਆਖਦੇ ਹਾਂ ਕਿ ਸਰੀਰ ਨੂੰ ਮਾਰੋ ਨਾ, ਇਹਨੂੰ ਕਮਜ਼ੋਰ ਨਾ ਕਰੋ। ਸਰੀਰ ਵਿੱਚ ਜੋ ਇਹ 5 ਜਮਦੂਤ ਹਨ ਇਹਨਾਂ ਨੂੰ ਸਾਧੋ, ਪਰਮਾਤਮਾ ਨਾਲ ਪਿਆਰ ਪਾਓ, ਅਤੇ ਇਹ ਜਮਦੂਤ ਆਪਣੇ ਆਪ ਕਮਜ਼ੋਰ ਹੁੰਦੇ ਜਾਣਗੇ, ਅਤੇ ਇੱਕ ਦਿਨ ਇੰਨੇ ਕਮਜ਼ੋਰ ਹੋ ਜਾਣਗੇ ਕਿ ਤੁਹਾਡਾ ਪਿੱਛਾ ਛੱਡ ਦੇਣਗੇ, ਅਤੇ ਫਿਰ ਤੁਸੀਂ, ਤੁਹਾਡੀ ਸੁਰਤ ਇਹਨਾਂ ਜਬਦੂਤਾਂ ਤੋਂ ਵਿਹਲੀ ਹੋ ਕੇ ਉਹ ਸੱਚੀ ਸੁੱਚੀ ਸੁਰਤ ਪਰਮਾਤਮਾ ਨਾਲ ਜੁੜੀ। ਪੀਰ ਜਲਾਲੂਦੀਨ ਕਹਿਣ ਲੱਗਾ ਨਾਨਕ ਜੀ ਦੁਨੀਆ ਨਾਲ ਵੈਰਾਗ ਤੋਂ ਬਿਨਾਂ ਕਿਸ ਤਰ੍ਹਾਂ ਇਹ ਹੋ ਸਕਦਾ ਹੈ? ਦੁਨੀਆ ਪਹਿਲਾਂ ਮਨ ਵਿੱਚੋਂ ਨਿਕਲੇ ਤਾਂ ਹੀ ਹੋਏ। ਮਹਾਰਾਜ ਜੀ ਕਹਿੰਦੇ ਤੁਸੀਂ ਦੁਨੀਆ ਨੂੰ ਤੇ ਮਨ ਵਿੱਚੋਂ ਕੱਢ ਦਿੰਦੇ ਹੋ, ਸਰੀਰ ਨੂੰ ਕਮਜ਼ੋਰ ਕਰ ਲਿਆ, ਮਨ ਨੂੰ ਇੱਕ ਜਗ੍ਹਾ 'ਤੇ ਅੰਦਰ ਟਿਕਾ ਲਿਆ ਰਿੱਧੀਆਂ ਸਿੱਧੀਆਂ ਲਈ। ਪਰ ਇਹ ਇਸ ਤਰ੍ਹਾਂ ਹੈ ਕਿ ਜੇ ਅਸਮਾਨ 'ਤੇ ਜਾਣਾ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਧਰਤੀ ਨੂੰ ਛੱਡਣਾ ਪਏਗਾ, ਪਹਿਲਾਂ ਧਰਤੀ ਨੂੰ ਛੱਡਣਾ ਪਏਗਾ ਤਾਂ ਹੀ ਜਾ ਸਕਾਂਗੇ। ਤੁਸੀਂ ਕੀ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਧਰਤੀ 'ਤੇ ਮਾਰ ਲੈਂਦੇ, ਤੁਸੀਂ ਧਰਤੀ ਨੂੰ ਛੱਡ ਦਿੰਦੇ ਹੋ ਪਰ ਨਾਲ ਆਪ ਵੀ ਮਰ ਜਾਂਦੇ। ਆਪ ਨਹੀਂ ਮਰਨਾ ਸੀ, ਆਪ ਅਸਮਾਨਾਂ 'ਚ ਚੜ੍ਹਨਾ ਸੀ। ਅਸੀਂ ਆਖਦੇ ਹਾਂ ਕਿ ਆਪ ਨਾ ਮਰੋ, ਸਰੀਰ ਨੂੰ ਨਾ ਮਾਰੋ, ਦੁਨੀਆ ਦਾ ਤਿਆਗ ਕਰੋ ਅਤੇ ਆਪ ਇਸ ਦੁਨੀਆ ਤੋਂ ਉੱਪਰ ਉੱਠੋ। ਉਸਨੇ ਸਵਾਲ ਕੀਤਾ ਕਿ ਦੁਨੀਆ 'ਚ ਵੈਰਾਗ ਤੋਂ ਬਿਨਾਂ ਕਿਸ ਤਰ੍ਹਾਂ ਤੁਸੀਂ। ਮਹਾਰਾਜ ਜੀ ਕਹਿੰਦੇ ਜਦੋਂ ਤੁਹਾਡਾ ਪਰਮਾਤਮਾ ਨਾਲ ਪਿਆਰ ਪੈ ਗਿਆ ਦੁਨੀਆ ਆਪਣੇ ਆਪ ਛੁੱਟਦੀ ਜਾਣੀ। ਜਦੋਂ ਤੁਸੀਂ ਧਰਤੀ ਤੋਂ ਪੈਰ ਚੁੱਕ ਲੈ ਉੱਪਰ ਨੂੰ ਉੱਠਣੇ ਸ਼ੁਰੂ ਹੋ ਗਏ, ਧਰਤੀ ਆਪਣੇ ਆਪ ਤੁਹਾਡੇ ਨਾਲੋਂ ਅਲੱਗ ਹੋ ਗਈ। ਤੁਸੀਂ ਪਰਮੇਸ਼ੁਰ ਜੀ ਦਾ ਨਾਮ ਜਪੋ, ਪਰਮੇਸ਼ੁਰ ਜੀ ਦੇ ਨਾਮ ਨੇ ਉਹਦੇ ਨਾਲ ਪਿਆਰ ਪਾਉਣਾ ਹੈ, ਉਹਦੇ ਨਾਮ ਨੇ ਤੁਹਾਨੂੰ ਦੁਨੀਆ ਨਾਲੋਂ ਅਲੱਗ ਕਰਨਾ ਹੈ, ਇਹਨਾਂ ਸਰੀਰਾਂ ਨਾਲੋਂ। ਉਹਦੇ ਨਾਮ ਨੇ ਤੁਹਾਨੂੰ ਉਹਦੇ ਕੋਲ ਲੈ ਕੇ ਜਾਣਾ ਹੈ। ਅਤੇ ਜਦੋਂ ਤੁਸੀਂ ਉਹਦੇ ਨਾਲ ਛੋ ਜਾਓਗੇ ਉਸ ਸੱਚੇ ਪਾਤਸ਼ਾਹ ਨਾਲ, ਤਾਂ ਤੁਸੀਂ ਉਹਦੇ ਸ਼ਹਿਜ਼ਾਦੇ ਬਣ ਜਾਓਗੇ। ਅੱਜ ਬਹੁਤ ਗਰੀਬੜੇ ਜਿਹੇ ਦੁਨੀਆ ਨੂੰ ਤਾਗੇ ਤਵੀਤ ਕਰਕੇ ਲੁੱਟਦੇ ਹੋ ਉਹਨਾਂ ਨੂੰ ਆਪਣੇ ਪੇਟ ਲਈ, ਤਾਂ ਤੁਸੀਂ ਕਿਹੋ ਜਿਹਾ ਸ਼ਹਿਜ਼ਾਦੇ ਬਣ ਜਾਓਗੇ ਉਸ ਪਾਤਸ਼ਾਹ ਦੇ ਨਾਲ ਛੋਣ ਜਦੋਂ ਤੁਸੀਂ ਛੋ ਗਏ, ਅਤੇ ਸ਼ਹਿਜ਼ਾਦੇ ਬਣ ਕੇ ਸ਼ਾਹੀ ਠਾਠ ਵਿੱਚ ਰਹੇ। ਜੀ ਇਹ ਮਹਾਰਾਜ ਜੀ ਉਹਨਾਂ ਦਾ ਜੋ ਰਸਤਾ ਹੈ ਰਾਜ ਯੋਗ, ਇਸ ਨੂੰ ਮਹਾਰਾਜ ਜੀ ਕਹਿੰਦੇ ਰਾਜ ਯੋਗ, ਕਿ ਰਾਜਿਆਂ ਦਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਰਾਜਿਆਂ ਦਾ। ਪਹਿਲਾਂ ਸਿਰਫ ਯੋਗੀ ਲੋਕ ਹੀ ਪਰਮਾਤਮਾ ਨੂੰ ਮਿਲਣ ਦਾ ਉਹਨਾਂ ਦਾ ਰਸਤਾ ਸੀ। ਮਹਾਰਾਜ ਜੀ ਉਹਨਾਂ ਕਿਹਾ ਕਿ ਸਾਰੀ ਦੁਨੀਆ ਹੀ ਮਿਲ ਸਕਦੀ ਹੈ, ਰਾਜੇ ਮਿਲ ਸਕਦੇ, ਰਾਜੇ ਹੁੰਦਿਆਂ ਹੋਇਆਂ ਵੀ ਮਿਲ ਸਕਦੇ। ਅਤੇ ਕਹਿੰਦੇ ਸ਼ਹਿਜ਼ਾਦੇ ਬਣੋ, ਤੁਸੀਂ ਮੰਗਤੇ ਬਣੇ ਹੋਏ ਹੋ ਸ਼ਹਿਜ਼ਾਦੇ। ਜੇ ਤੁਸੀਂ ਹੋ ਸ਼ਹਿਜ਼ਾਦੇ ਜਿਹੜੇ ਸਰੀਰਾਂ 'ਤੇ ਸੁਆਵਾਂ ਮਲ ਕੇ ਨਹੀਂ, ਸਰੀਰਾਂ ਨੂੰ ਦੁਖੀ ਭੁੱਖੇ ਨੰਗੇ ਰੱਖ ਕੇ ਨਹੀਂ, ਰਾਜਿਆਂ ਵਾਂਗੂ ਰਹਿੰਦੇ ਹੋਏ ਪਰਮਾਤਮਾ ਦੇ ਸ਼ਹਿਜ਼ਾਦੇ ਬਣ ਕੇ ਉਹਦੇ ਨਾਲ ਯੋਗ ਕਰਨਾ, ਸ਼ਹਿਜ਼ਾਦੇ ਬਣ। ਦੁਨੀਆ ਦਾ ਹੋਰ ਕੋਈ ਰਸਤਾ ਨਹੀਂ ਹੈ। ਬਾਕੀ ਸਾਰੇ ਧਰਮਾਂ ਵਿੱਚੋਂ ਲੋਕ ਕਾਰੋਬਾਰ ਤਿਆਗ ਕੇ ਅਤੇ ਬਹੁਤ ਸਰੀਰ ਨੂੰ ਦੁੱਖਾਂ ਵਿੱਚ ਪਾਉਂਦੇ ਹਨ, ਪਰ ਮਹਾਰਾਜ ਜੀ ਦਾ ਰਸਤਾ ਨਹੀਂ ਹੈ। ਧਾਰਨਾ ਪੜ੍ਹਦੇ ਦੁਨੀਆ ਵਾਲਿਆਂ ਨੂੰ ਇਸ ਯੋਗ ਦਾ ਪਤਾ ਨਹੀਂ ਹੈ, ਇਹ ਸਿਰਫ ਕਰਮਾਂ ਵਾਲਿਆਂ ਨੂੰ ਹੀ ਪਰਮਾਤਮਾ ਨੇ ਦਿਖਾਇਆ ਹੈ, ਜਿਨ੍ਹਾਂ 'ਤੇ ਉਹਨਾਂ ਦੀ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ। ਯੋਗ ਕਰਨ ਤੇਰੇ ਸ਼ਹਿਜ਼ਾਦੇ, ਕੀ ਯੋਗ ਕਰੂ ਜਗ ਬੱਪੜਾ। ਬੱਪੜਾ ਵਿਚਾਰਾ, ਉਹ ਵਿਚਾਰੇ ਯੋਗੀ ਦੂਜੇ ਰਸਤਿਆਂ 'ਤੇ, ਉਹ ਬਹੁਤ ਔਖਾ ਅੱਜ ਵੀ ਪੁੱਠੇ ਲਟਕਣਾ, ਗੰਗਾ ਵਿੱਚ ਇੱਕ ਲੱਤ 'ਤੇ ਕਈ ਕਈ ਘੰਟੇ ਖਲੋਤੇ ਰਹਿਣਾ, ਕਈ ਯੋਗੀ ਉਹਨਾਂ ਨੂੰ ਕਈ ਸਾਲ ਹੋ ਗਏ ਖਲੋਤਿਆਂ ਨੂੰ, कई साल परे राज जोग शहजादे होंगे। महाराज जी कहते शहजादे बन के मिलना है, वो मंगतियां नू मिलता ही नहीं, वो मंगता थोड़ा है कोई, ओदी मंगतियां नाल बने नहीं होने। जोग करन तेरे शहजादे की जोग जाने जग बपड़ा, जोग करन तेरे शहजादे की जोग जाने जग बपड़ा, जोग करन तेरे शहजादे की जोग करू जग बपड़ा, जोग करन तेरे शहजादे की जोग करू जग बपड़ा। जोग करन तेरे शहजादे जोग करू जग बपड़ा, जोग करन तेरे शहजादे जोग करू जग बपड़ा।
ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।